ਡਾਕਟਰ ਅਮਰਜੀਤ ਕੌਰ ਸੰਧੂ ਦੀ ਕਿਤਾਬ ਜਪਾਨ ਵਿੱਚ ਜਨਜੀਵਨ ਅਤੇ ਸਿੱਖਿਆ ਦਾ ਮੇਰਾ ਅਨੁਭਵ ਦਾ ਭਾਗ ਇੱਕ। ਜਪਾਨ, ਜਿਸ ਨੂੰ ਚੜ੍ਹਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ, ਅੱਜ ਕੱਲ੍ਹ ਦੁਨੀਆ ਵਿੱਚ ਪਹਿਲੇ ਦਰਜੇ ਦਾ ਮੁਲਕ ਹੈ। ਅੱਜ ਦਾ ਬੱਚਾ ਬੱਚਾ ਜਪਾਨ ਦੀ ਸਫਲਤਾ ਬਾਰੇ ਜਾਣਦਾ ਹੈ ਅਤੇ ਹਰ ਇੱਕ ਨੂੰ ਇਹ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ। 41-42 ਸਾਲਾਂ ਦੇ ਇੰਨੇ ਘੱਟ ਸਮੇਂ ਵਿੱਚ ਜਪਾਨ ਨੇ ਇੰਨੀ ਤਰੱਕੀ ਕਿਵੇਂ ਕਰ ਲਈ? ਦੂਜੇ ਵਿਸ਼ਵ ਯੁੱਧ ਵਿੱਚ ਜਪਾਨ ਬਿਲਕੁਲ ਤਬਾਹ ਹੋ ਗਿਆ ਸੀ, ਪਰ ਹੁਣ ਉਹੀ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਸ਼ਹਿਰ ਦੇਖ ਕੇ ਕੋਈ ਸੋਚ ਵੀ ਨਹੀਂ ਸਕਦਾ ਕਿ ਇੱਥੇ ਕੋਈ ਐਟਮੀ ਬੰਬ ਜਿਹੀ ਘਟਨਾ ਵੀ ਹੋਈ ਹੋਵੇਗੀ। ਜਪਾਨ ਦਾ ਇੰਨੀ ਜਲਦੀ ਤਰੱਕੀ ਕਰਨ ਦਾ ਅਸਲੀ ਭੇਦ ਜਪਾਨੀਆਂ ਦੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਹੈ। ਸਾਰੇ ਜਪਾਨੀ ਕੰਮ ਨੂੰ ਹੀ ਆਪਣਾ ਧਰਮ ਸਮਝਦੇ ਹਨ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਦੁਨੀਆ ਦੇ ਇਸ ਪਹਿਲੇ ਦਰਜੇ ਦੇ ਮੁਲਕ ਨੂੰ ਦੇਖਣ ਦਾ ਮੌਕਾ ਉਸ ਮੁਲਕ ਦੀ ਸਰਕਾਰ ਵੱਲੋਂ ਹੀ ਪ੍ਰਦਾਨ ਕੀਤਾ ਗਿਆ। ਫਰਵਰੀ 1984 ਵਿੱਚ ਇੱਕ ਦਿਨ ਅਚਾਨਕ ਅਖ਼ਬਾਰ 'ਤੇ ਨਜ਼ਰ ਪਈ ਤਾਂ ਦੇਖਿਆ ਕਿ ਜਪਾਨੀ ਸਰਕਾਰ ਨੇ ਕੋਈ ਸਕਾਲਰਸ਼ਿਪ ਦੇ ਇਸ਼ਤਿਹਾਰ ਦਿੱਤੇ ਸਨ। ਸੋਚਿਆ ਕਿ ਅਪਲਾਈ ਕਰਨ ਲਈ ਲੋੜੀਂਦੀਆਂ ਯੋਗਤਾਵਾਂ ਤਾਂ ਹਨ, ਇਸ ਲਈ ਅਰਜ਼ੀ ਭੇਜੀ ਦਿੱਤੀ ਜਾਵੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 16 ਫਰਵਰੀ ਸੀ। ਬੜੀ ਹਫੜਾ ਦਫੜੀ ਵਿੱਚ ਫਾਰਮ ਪੂਰਾ ਕਰਕੇ ਭੇਜਿਆ। ਜੁਲਾਈ 1984 ਵਿੱਚ ਮੈਨੂੰ ਜਪਾਨੀ ਸਰਕਾਰ ਵੱਲੋਂ ਚਿੱਠੀ ਮਿਲੀ ਕਿ ਮੇਰਾ ਨਾਂ ਜਪਾਨ ਦੇ ਸਰਕਾਰੀ ਵਜ਼ੀਫੇ ਨਾਲ ਪੋਸਟ ਡਾਕਟਰਲ ਰਿਸਰਚ ਲਈ ਚੁਣਿਆ ਗਿਆ। ਮੈਨੂੰ ਚਿੱਠੀ ਪੜ੍ਹ ਕੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਵੀ ਕਦੇ ਜਪਾਨ ਜਾਵਾਂਗੀ। ਉਸ ਚਿੱਠੀ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਸਤੰਬਰ ਦੇ ਪਹਿਲੇ ਹਫ਼ਤੇ ਮੈਨੂੰ ਹਵਾਈ ਟਿਕਟ ਵੀ ਮਿਲ ਜਾਵੇਗਾ। ਅਕਤੂਬਰ ਤੋਂ ਸਕਾਲਰਸ਼ਿਪ ਜੁਆਇਨ ਕਰਨਾ ਸੀ। ਸਤੰਬਰ ਦੇ ਪਹਿਲੇ ਹਫ਼ਤੇ ਜਦੋਂ ਮੈਨੂੰ ਟਿਕਟ ਮਿਲਿਆ ਤਾਂ ਹੀ ਯਕੀਨ ਆਉਣਾ ਸ਼ੁਰੂ ਹੋਇਆ ਕਿ ਹੁਣ ਤਾਂ ਜਪਾਨ ਚਲੇ ਹੀ ਜਾਣਾ ਹੈ। 6 ਅਕਤੂਬਰ ਦੀ ਰਿਜ਼ਰਵੇਸ਼ਨ ਹੋ ਗਈ ਅਤੇ 7 ਅਕਤੂਬਰ ਨੂੰ ਦਿਨ ਦੇ ਠੀਕ 12:30 ਵਜੇ ਮੈਂ ਓਸਾਕਾ ਦੇ ਹਵਾਈ ਅੱਡੇ 'ਤੇ ਸੀ। ਜਾਣ ਤੋਂ ਪਹਿਲਾਂ ਤਾਂ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੈਂ ਅਜਿਹੇ ਮੁਲਕ ਜਾ ਰਹੀ ਸੀ ਜਿੱਥੇ ਨਾ ਤਾਂ ਮੈਨੂੰ ਕੋਈ ਜਾਣਦਾ ਸੀ ਅਤੇ ਨਾ ਹੀ ਮੈਨੂੰ ਉੱਥੋਂ ਦੀ ਭਾਸ਼ਾ ਆਉਂਦੀ ਸੀ। ਹਵਾਈ ਟਿਕਟ ਦੇ ਨਾਲ ਹੀ ਮੈਨੂੰ ਇੱਕ ਬੈਜ ਵੀ ਭੇਜਿਆ ਗਿਆ ਸੀ ਜਿਸ ਉੱਪਰ AIEG ਯਾਨੀ ਐਡਵਾਂਸ ਇੰਟਰਨੈਸ਼ਨਲ ਐਜੂਕੇਸ਼ਨ ਇਨ ਜਪਾਨ ਲਿਖਿਆ ਹੋਇਆ ਸੀ ਅਤੇ ਹਦਾਇਤਾਂ ਦਿੱਤੀਆਂ ਹੋਈਆਂ ਸਨ ਕਿ ਹਵਾਈ ਅੱਡੇ 'ਤੇ ਉਤਰਨ ਸਮੇਂ ਇਹ ਬੈਜ ਮੋਢੇ 'ਤੇ ਲਗਾਉਣਾ ਹੈ। ਜਿਨ੍ਹਾਂ ਨੇ ਮੈਨੂੰ ਰਿਸੀਵ ਕਰਨ ਆਉਣਾ ਸੀ ਉਹਨਾਂ ਦੇ ਮੋਢੇ 'ਤੇ ਵੀ ਅਜਿਹਾ ਹੀ ਬੈਜ ਲੱਗਿਆ ਹੋਵੇਗਾ। ਬਸ ਇਹੀ ਪਹਿਚਾਣ ਸੀ। ਹਵਾਈ ਅੱਡੇ 'ਤੇ ਉਤਰਨ ਸਮੇਂ ਹੀ ਮੈਂ ਉਹ ਬੈਜ ਮੋਢੇ 'ਤੇ ਲਗਾ ਲਿਆ। ਮੈਂ ਦੇਖਿਆ ਕਿ ਇੱਕ ਹੋਰ ਨਾਈਜ਼ੀਰੀਅਨ ਵਿਦਿਆਰਥੀ ਦੇ ਵੀ ਅਜਿਹਾ ਬੈਜ ਲੱਗਿਆ ਸੀ। ਉਸਨੂੰ ਦੇਖ ਕੇ ਮੈਨੂੰ ਕੁਝ ਹੌਸਲਾ ਹੋਇਆ। ਮੈਂ ਉਸਨੂੰ ਪੁੱਛਿਆ ਕਿ ਉਹ ਕਿਹੜੇ ਡਿਪਾਰਟਮੈਂਟ ਦਾ ਹੈ ਅਤੇ ਕਿਸ ਯੂਨੀਵਰਸਿਟੀ ਵਿੱਚ ਜਾਣਾ ਹੈ। ਉਹ ਇੰਜੀਨੀਅਰਿੰਗ ਸਾਈਡ ਦਾ ਸੀ ਅਤੇ ਉਸਦੀ ਯੂਨੀਵਰਸਿਟੀ ਵੀ ਮੇਰੇ ਨਾਲੋਂ ਵੱਖਰੀ ਸੀ। ਅਸੀਂ ਅੰਦਰੋਂ ਹੀ ਬਾਹਰ ਗੈਲਰੀ ਵੱਲ ਨਜ਼ਰ ਦੌੜਾਈ ਤਾਂ ਦੇਖਿਆ ਕਿ ਬਾਹਰ ਵੀ 2 ਜਪਾਨੀਆਂ ਦੇ ਅਜਿਹੇ ਹੀ ਬੈਜ ਲੱਗੇ ਹੋਏ ਹਨ। ਇਸ ਕਰਕੇ ਅਸੀਂ ਅੰਦਾਜ਼ਾ ਲਗਾ ਲਿਆ ਕਿ ਇਹੀ ਸਾਨੂੰ ਰਿਸੀਵ ਕਰਨ ਵਾਲੇ ਹਨ। ਕਸਟਮ ਕਲੀਅਰੈਂਸ ਵਾਲੀ ਲਾਈਨ ਵਿੱਚ ਨਾਈਜ਼ੀਰੀਅਨ ਵਿਦਿਆਰਥੀ ਮੇਰੇ ਤੋਂ ਅੱਗੇ ਸੀ, ਇਸ ਕਰਕੇ ਉਹ ਪਹਿਲਾਂ ਬਾਹਰ ਆ ਗਿਆ ਅਤੇ ਮੈਂ ਬਾਅਦ ਵਿੱਚ। ਜਿਹੜੇ ਵਿਅਕਤੀ ਸਾਨੂੰ ਰਿਸੀਵ ਕਰਨ ਲਈ ਆਏ ਹੋਏ ਸਨ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਈ ਕਿਉਂਕਿ ਸਾਡੇ ਵਿੱਚੋਂ ਉਹ ਨਾਈਜ਼ੀਰੀਅਨ ਅਤੇ ਮੈਂ ਭਾਰਤੀ ਸੀ। ਮੇਰਾ ਖਿਆਲ ਹੈ ਕਿ ਦੁਨੀਆ ਭਰ ਵਿੱਚ ਇਹਨਾਂ ਦੋਵੇਂ ਕੌਮਾਂ ਨੂੰ ਪਛਾਣਨ ਵਿੱਚ ਕਦੇ ਕੋਈ ਗਲਤੀ ਨਹੀਂ ਕਰ ਸਕਦਾ। ਮੇਰੇ ਅਧਿਆਪਕ ਡਾਕਟਰ ਈਟੋ ਨੇ ਆਪਣੀ ਇੰਟਰੋਡਕਸ਼ਨ ਦਿੱਤੀ ਅਤੇ ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਅੱਜ ਐਤਵਾਰ ਹੋਣ ਕਰਕੇ ਮੈਂ ਇਕੱਲਾ ਹੀ ਰਿਸੀਵ ਕਰਨ ਆ ਸਕਿਆ ਹਾਂ, ਨਹੀਂ ਤਾਂ ਡਿਪਾਰਟਮੈਂਟ ਦਾ ਤਕਰੀਬਨ ਸਾਰਾ ਸਟਾਫ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਦੇ ਸਵਾਗਤ ਲਈ ਆਉਂਦਾ ਹੈ। ਅਸੀਂ ਹਵਾਈ ਅੱਡੇ ਤੋਂ ਟੈਕਸੀ ਲਈ ਅਤੇ ਡਾਕਟਰ ਈਟੋ ਦੇ ਘਰ ਵੱਲ ਚੱਲ ਪਏ। ਉਹਨਾਂ ਦੇ ਘਰ ਪਹੁੰਚਣ ਲਈ ਤਕਰੀਬਨ 1/2 ਘੰਟਾ ਲੱਗਿਆ। ਉਹਨਾਂ ਦਾ ਘਰ ਉੱਤਰੀ ਓਸਾਕਾ ਵਿੱਚ ਯਾਮਦਾ ਨਾਂ ਦੇ ਸ਼ਹਿਰ ਵਿੱਚ ਸੀ। ਘਰ 5ਵੀਂ ਮੰਜ਼ਿਲ 'ਤੇ ਸੀ ਪਰ ਲਿਫਟ ਲੱਗੀ ਹੋਣ ਕਰਕੇ ਕੁਝ ਮਹਿਸੂਸ ਨਹੀਂ ਹੋਇਆ। ਘਰ ਪਹੁੰਚਣ 'ਤੇ ਉਹਨਾਂ ਨੇ ਬੈਲ ਕੀਤੀ ਤਾਂ ਉਹਨਾਂ ਦੀ ਮਾਤਾ ਨੇ ਪਹਿਲਾਂ ਅੰਦਰੋਂ ਹੀ ਫੋਨ 'ਤੇ ਪੁੱਛਿਆ ਕਿ ਕੌਣ ਹੈ, ਜਿਸ ਦੀ ਆਵਾਜ਼ ਬਾਹਰ ਲੱਗੇ ਫੋਨ ਨਾਲ ਬਾਹਰ ਸੁਣਾਈ ਦਿੱਤੀ। ਉਸਦੇ ਜਵਾਬ ਵਿੱਚ ਡਾਕਟਰ ਈਟੋ ਨੇ ਦੱਸਿਆ ਕਿ ਮੈਂ ਵਾਪਸ ਆ ਗਿਆ ਅਤੇ ਮੇਰੇ ਨਾਲ ਡਾਕਟਰ ਢਿੱਲੋਂ ਵੀ ਹਨ। ਡਾਕਟਰ ਈਟੋ ਦੀ ਮਾਤਾ ਜੀ ਨੇ ਦਰਵਾਜ਼ਾ ਖੋਲ੍ਹਦੇ ਸਾਰ ਇੱਕ ਨਵਾਂ ਪਾਇਆਦਾਨ ਵਿਛਾਇਆ। ਡਾਕਟਰ ਈਟੋ ਨੇ ਦੱਸਿਆ ਕਿ ਬਾਹਰੋਂ ਆਏ ਮਹਿਮਾਨ ਦੇ ਸਵਾਗਤ ਲਈ ਅਜਿਹਾ ਕੀਤਾ ਜਾਂਦਾ ਹੈ। ਫਿਰ ਮੈਨੂੰ ਜੁੱਤੇ ਉਤਾਰਨ ਲਈ ਕਿਹਾ ਗਿਆ ਅਤੇ ਘਰ ਪਾਉਣ ਵਾਲੇ ਸਲੀਪਰ ਦਿੱਤੇ ਗਏ। ਇਸ ਤੋਂ ਬਾਅਦ ਘਰ ਦੇ ਅੰਦਰ ਦਾਖਲ ਹੋ ਕੇ ਡਾਕਟਰ ਈਟੋ ਨੇ ਮੈਨੂੰ ਆਪਣੇ ਮਾਤਾ ਜੀ ਨਾਲ ਇੰਟਰੋਡਿਊਸ ਕਰਵਾਇਆ। ਉਹਨਾਂ ਨੇ ਆਪਣੀ ਭਾਸ਼ਾ ਵਿੱਚ ਜੀ ਆਇਆਂ ਕਿਹਾ, ਜਿਸ ਦੀ ਮੈਨੂੰ ਉਸ ਵੇਲੇ ਕੋਈ ਸਮਝ ਨਹੀਂ ਆਈ। ਮੈਂ ਸਿਰਫ ਅੰਦਾਜ਼ਾ ਹੀ ਲਗਾਇਆ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਬੀਅਰ ਪੀਣੀ ਪਸੰਦ ਕਰਾਂਗੀ ਜਾਂ ਕੋਈ ਜੂਸ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਹਿੰਦੁਸਤਾਨ ਵਿੱਚ ਔਰਤਾਂ ਅਲਕੋਹਲ ਬਿਲਕੁਲ ਨਹੀਂ ਪੀਂਦੀਆਂ ਤਾਂ ਉਹਨਾਂ ਨੂੰ ਬੜੀ ਹੈਰਾਨੀ ਹੋਈ। ਉਹ ਕਹਿੰਦੇ ਕਿ ਜਦੋਂ ਹਿੰਦੁਸਤਾਨੀ ਆਦਮੀ ਅਲਕੋਹਲ ਲੈ ਸਕਦੇ ਨੇ ਤਾਂ ਔਰਤਾਂ ਕਿਉਂ ਨਹੀਂ। ਉਸ ਵੇਲੇ ਮੈਂ ਤਾਂ ਸੰਤਰੇ ਦਾ ਜੂਸ ਹੀ ਪੀਤਾ ਅਤੇ ਉਹਨਾਂ ਮਾਂ ਪੁੱਤ ਨੇ ਬੀਅਰ ਪੀਤੀ। ਉਸ ਵੇਲੇ ਤਾਂ ਮੈਨੂੰ ਇਹ ਚੀਜ਼ ਦੇਖਣੀ ਵੀ ਬੜੀ ਅਜੀਬ ਲੱਗਦੀ ਸੀ ਕਿ ਪੁੱਤ ਮਾਂ ਦੇ ਗਲਾਸ ਵਿੱਚ ਬੀਅਰ ਪਾਉਂਦਾ ਅਤੇ ਮਾਂ ਪੁੱਤ ਦੇ। ਇਸ ਤੋਂ ਬਾਅਦ ਉਹ ਹਿੰਦੁਸਤਾਨ ਬਾਰੇ ਮੇਰੇ ਤੋਂ ਕਾਫ਼ੀ ਗੱਲਾਂ ਪੁੱਛਦੇ ਰਹੇ। ਇਸ ਵਿਚਾਰ ਵਟਾਂਦਰੇ ਵਿੱਚ ਡਾਕਟਰ ਈਟੋ ਤਾਂ ਇੰਟਰਪ੍ਰੇਟਰ ਦਾ ਰੋਲ ਹੀ ਅਦਾ ਕਰ ਰਹੇ ਸਨ, ਕਿਉਂਕਿ ਮੈਨੂੰ ਜਪਾਨੀ ਭਾਸ਼ਾ ਦੀ ਬਿਲਕੁਲ ਸਮਝ ਨਹੀਂ ਸੀ ਆਉਂਦੀ ਅਤੇ ਉਹਨਾਂ ਦੀ ਮਾਤਾ ਨੂੰ ਇੰਗਲਿਸ਼ ਬਿਲਕੁਲ ਨਹੀਂ ਸੀ ਆਉਂਦੀ। ਜੂਸ ਪਾਣੀ ਤੋਂ ਬਾਅਦ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਖਾਣੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਵਧੀਆ ਤੋਂ ਵਧੀਆ ਖਾਣੇ ਪਰੋਸੇ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਖਾਵਾਂ ਅਤੇ ਕੀ ਛੱਡਾਂ। ਖੈਰ, ਉਹਨਾਂ ਨੂੰ ਖੁਸ਼ ਕਰਨ ਲਈ ਮੈਂ ਤਕਰੀਬਨ ਹਰ ਇੱਕ ਚੀਜ਼ ਦਵਾਈ ਸਮਝ ਕੇ ਹੀ ਨਿਗਲੀ ਗਈ ਅਤੇ ਨਾਲ ਨਾਲ ਇਹ ਵੀ ਕਹਿਣਾ ਪੈਂਦਾ ਸੀ ਕਿ ਖਾਣਾ ਬੜਾ ਸੁਆਦੀ ਹੈ। ਪਹਿਲੇ ਦਿਨ ਦੇ ਖਾਣੇ ਵਿੱਚ ਕੱਚਾ ਬੀਫ, ਕੱਚੀ ਮੱਛੀ, ਬੇਕਡ ਮੱਛੀ ਜੋ ਕਿ ਪੂਰੀ ਦੀ ਪੂਰੀ ਅੱਖਾਂ ਅਤੇ ਪੂਛ ਸਮੇਤ ਬੇਕ ਕੀਤੀ ਹੋਈ ਸੀ, ਪੋਰਕ, ਚਾਵਲ, ਸੂਪ ਅਤੇ ਸਲਾਦ ਆਦਿ ਰੱਖੇ ਹੋਏ ਸਨ। ਖਾਣਾ ਖਾਣ ਤੋਂ ਬਾਅਦ ਮੈਂ ਥੋੜ੍ਹੀ ਦੇਰ ਆਰਾਮ ਕੀਤਾ। ਉਸ ਵੇਲੇ ਫੋਰਨ ਸਟੂਡੈਂਟ ਹਾਊਸ ਵਿੱਚ ਅਕੋਮੋਡੇਸ਼ਨ ਨਹੀਂ ਸੀ, ਇਸ ਕਰਕੇ ਡਾਕਟਰ ਈਟੋ ਨੇ ਥੋੜ੍ਹੇ ਦਿਨ ਵਾਸਤੇ ਮੈਨੂੰ ਆਪਣੇ ਘਰ ਹੀ ਇੱਕ ਕਮਰਾ ਦੇ ਦਿੱਤਾ ਜਿਸ ਵਿੱਚ ਹਰ ਇੱਕ ਸਹੂਲਤ ਦਿੱਤੀ ਗਈ ਸੀ। ਸ਼ਾਮ ਨੂੰ ਥੋੜ੍ਹੀ ਦੇਰ ਲਈ ਅਸੀਂ ਮਾਰਕੀਟ ਵਿੱਚ ਸਬਜ਼ੀਆਂ ਅਤੇ ਫਲ ਆਦਿ ਖਰੀਦਣ ਲਈ ਗਏ। ਮਾਰਕੀਟ ਵਿੱਚ ਦੁਕਾਨਾਂ ਦੀ ਸਫਾਈ ਅਤੇ ਚੀਜ਼ਾਂ ਦੀ ਪੈਕਿੰਗ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਸਾਡੇ ਦੇਸ਼ ਵਾਂਗ ਕਿਸੇ ਚੀਜ਼ ਦੇ ਭਾਅ ਵਗੈਰਾ ਪੁੱਛਣ ਦੀ ਲੋੜ ਨਹੀਂ ਸੀ, ਸਗੋਂ ਹਰ ਇੱਕ ਚੀਜ਼ ਚੰਗੀ ਤਰ੍ਹਾਂ ਟਰਾਂਸਪੇਰੈਂਟ ਕਾਗਜ਼ਾਂ ਵਿੱਚ ਪੈਕ ਕਰਕੇ ਨਾਲ ਕੀਮਤ ਵੀ ਲਿਖੀ ਹੋਈ ਸੀ। ਚੁੱਪ ਚਾਪ ਚੀਜ਼ਾਂ ਚੁੱਕ ਕੇ ਟੋਕਰੀ ਵਿੱਚ ਰੱਖ ਦਿੱਤੀਆਂ। ਸਾਰਾ ਬਿੱਲ ਕੰਪਿਊਟਰ 'ਤੇ ਤਿਆਰ ਹੋ ਕੇ ਆ ਗਿਆ। ਪਹਿਲੇ ਦਿਨ ਤਾਂ ਮੈਨੂੰ ਬਿੱਲ ਦੇਖ ਕੇ ਬੜੀ ਹੈਰਾਨੀ ਹੋਈ, ਕਿਉਂਕਿ ਅਸੀਂ ਥੋੜ੍ਹੀਆਂ ਜਿਹੀਆਂ ਸਬਜ਼ੀਆਂ ਅਤੇ ਫਲ ਖਰੀਦੇ ਸਨ ਅਤੇ ਬਿੱਲ 5,000 yen ਸੀ। ਮੈਨੂੰ ਉਸੇ ਦਿਨ ਹੀ ਅੰਦਾਜ਼ਾ ਹੋ ਗਿਆ ਕਿ ਜਪਾਨ ਬਹੁਤ ਮਹਿੰਗਾ ਦੇਸ਼ ਹੈ। ਸ਼ਾਮ ਨੂੰ ਘਰ ਆ ਕੇ TV ਦੇਖਿਆ ਅਤੇ ਫਿਰ ਡਾਕਟਰ ਈਟੋ ਨੇ ਮੈਨੂੰ ਜਪਾਨੀ ਭਾਸ਼ਾ ਪੜ੍ਹਾਉਣੀ ਸ਼ੁਰੂ ਕੀਤੀ। ਆਮ ਵਰਤੋਂ ਵਿੱਚ ਆਉਣ ਵਾਲੇ 4-5 ਸ਼ਬਦ ਮੈਂ ਉਸੇ ਦਿਨ ਹੀ ਸਿੱਖੇ। ਅਗਲੇ ਦਿਨ ਯਾਨੀ 8 ਅਕਤੂਬਰ ਸਵੇਰੇ 9 ਵਜੇ ਅਸੀਂ ਓਸਾਕਾ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਵਿੱਚ ਪਹੁੰਚੇ। ਮੈਡੀਕਲ ਸਕੂਲ ਦੀ ਬਿਲਡਿੰਗ 60 ਸਾਲ ਪੁਰਾਣੀ ਹੈ, ਪਰ ਫਿਰ ਵੀ ਆਪਣੇ ਦੇਸ਼ ਦੀਆਂ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਨਾਲੋਂ ਚੰਗੀ ਹਾਲਤ ਵਿੱਚ ਹੈ। ਮੈਡੀਕਲ ਸਕੂਲ 2 ਨਦੀਆਂ ਦੇ ਵਿਚਾਲੇ ਸਥਿਤ ਹੈ। ਡਾਕਟਰ ਈਟੋ ਨੇ ਦੱਸਿਆ ਕਿ ਮੈਡੀਕਲ ਸਕੂਲ ਦੇ ਅੱਗੋਂ ਲੰਘਣ ਵਾਲੀ ਯੋਦੋਗਾਵਾ ਨਦੀ ਵਿੱਚ 2 ਵਾਰ ਹੜ੍ਹ ਆਏ, ਜਿਸ ਨਾਲ ਇਸ ਦੇ ਆਸ ਪਾਸ ਦੀਆਂ ਸਾਰੀਆਂ ਇਮਾਰਤਾਂ ਢਹਿ ਗਈਆਂ। ਸਿਰਫ ਮੈਡੀਕਲ ਸਕੂਲ ਹੀ ਇਸੇ ਤਰ੍ਹਾਂ ਖੜ੍ਹਾ ਰਿਹਾ। ਇਸ ਕਰਕੇ ਹੁਣ ਆਸ ਪਾਸ ਦੀਆਂ ਬਾਕੀ ਸਾਰੀਆਂ ਇਮਾਰਤਾਂ ਨਵੀਆਂ ਹਨ, ਸਿਰਫ ਮੈਡੀਕਲ ਸਕੂਲ ਹੀ ਪੁਰਾਣਾ ਹੈ। ਨਦੀ ਦੇ ਦੂਜੇ ਪਾਸੇ ਮੈਡੀਕਲ ਸਕੂਲ ਦੇ ਸਾਹਮਣੇ ਓਸਾਕਾ ਯੂਨੀਵਰਸਿਟੀ ਦਾ ਹਸਪਤਾਲ ਹੈ, ਜੋ ਓਸਾਕਾ ਵਿੱਚ ਸਭ ਤੋਂ ਵੱਡਾ ਹਸਪਤਾਲ ਹੈ। ਜਪਾਨ ਵਿੱਚ ਟੋਕੀਓ, ਓਸਾਕਾ ਅਤੇ ਕਿਊਟੋ ਦੇ ਮੈਡੀਕਲ ਸਕੂਲ ਉੱਚ ਦਰਜੇ ਦੇ ਸਕੂਲ ਮੰਨੇ ਜਾਂਦੇ ਹਨ। ਮੈਡੀਕਲ ਸਕੂਲ ਦੇ ਦਾਖਲੇ ਦਾ ਕੰਪੀਟੀਸ਼ਨ ਐਗਜ਼ਾਮ ਸਾਰੇ ਜਪਾਨ ਵਿੱਚ ਇੱਕੋ ਵੇਲੇ ਅਤੇ ਇੱਕੋ ਜਿਹਾ ਹੁੰਦਾ ਹੈ। ਮੈਰਿਟ ਵਾਲੇ ਵਿਦਿਆਰਥੀ ਤਕਰੀਬਨ ਇਹਨਾਂ 3 ਮੈਡੀਕਲ ਸਕੂਲਾਂ ਵਿੱਚ ਹੀ ਦਾਖਲ ਹੁੰਦੇ ਹਨ। ਐਨਾਟਮੀ ਡਿਪਾਰਟਮੈਂਟ ਵਿੱਚ ਜਾ ਕੇ ਡਾਕਟਰ ਈਟੋ ਨੇ ਮੈਨੂੰ ਦੱਸਿਆ ਕਿ ਇਸ ਡਿਪਾਰਟਮੈਂਟ ਦੇ ਅੱਗੋਂ 3 ਹਿੱਸੇ ਹਨ, ਜਿਨ੍ਹਾਂ ਨੂੰ ਅਨਾਟਮੀ 1, 2 ਅਤੇ 3 ਕਿਹਾ ਜਾਂਦਾ ਹੈ। ਮੇਰੀ ਰਜਿਸਟ੍ਰੇਸ਼ਨ ਅਨਾਟਮੀ 2 ਵਿੱਚ ਕਰਵਾਈ ਗਈ। ਉਸ ਤੋਂ ਬਾਅਦ ਮੈਨੂੰ ਅਨਾਟਮੀ 1 ਅਤੇ 2 ਦੇ ਡਾਇਰੈਕਟਰਸ ਨਾਲ ਮਿਲਵਾਇਆ ਗਿਆ ਅਤੇ ਫਿਰ ਅਨਾਟਮੀ 2 ਦੇ ਸਾਰੇ ਮੈਂਬਰਾਂ ਨਾਲ। ਇਸ ਡਿਪਾਰਟਮੈਂਟ ਦੇ ਹੀ 2 ਵਿਦਿਆਰਥੀ ਮਿਸਟਰ ਉਚੀਯਾਮਾ ਅਤੇ ਮਿਸਟਰ ਮਤਸੁਤਾਨੀ ਨੇ ਮੈਨੂੰ ਡਿਪਾਰਟਮੈਂਟ ਦੀਆਂ ਸਾਰੀਆਂ ਲੈਬੋਰਟਰੀਜ਼ ਦਿਖਾਈਆਂ। ਇਲੈਕਟ੍ਰੋਨ ਮਾਈਕਰੋਸਕੋਪ ਵਾਲਾ ਕਮਰਾ ਵੀ ਵਿਖਾਇਆ ਅਤੇ ਦੱਸਿਆ ਕਿ ਇਸ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਜੁੱਤੇ ਬਦਲਣੇ ਜ਼ਰੂਰੀ ਹਨ। ਅਜਿਹੇ ਜੁੱਤੇ ਪਾਉਣੇ ਹਨ ਜਿਨ੍ਹਾਂ ਦੀ ਬਿਲਕੁਲ ਆਵਾਜ਼ ਨਾ ਆਵੇ। ਇਹੋ ਜਿਹੇ 10-12 ਜੁੱਤੀਆਂ ਦੇ ਜੋੜੇ ਉੱਥੇ ਪਏ ਵੀ ਸਨ। ਉਹ ਪਾ ਕੇ ਅਸੀਂ ਉਸ ਕਮਰੇ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਮੈਨੂੰ ਇਲੈਕਟ੍ਰੋਨ ਮਾਈਕਰੋਸਕੋਪ ਦੀ ਪੂਰੀ ਜਾਣ ਪਛਾਣ ਕਰਵਾਈ। ਉਸ ਤੋਂ ਬਾਅਦ ਉਹ ਮੈਨੂੰ ਲਾਇਬ੍ਰੇਰੀ ਵੀ ਦਿਖਾ ਕੇ ਲਿਆਏ। ਖਾਣੇ ਦੇ ਵਕਤ ਡਾਕਟਰ ਈਟੋ ਨੇ ਫੋਨ 'ਤੇ ਹੀ ਨੇੜੇ ਦੇ ਰੈਸਟੋਰੈਂਟ ਵਿੱਚ ਆਰਡਰ ਦੇ ਦਿੱਤਾ। ਜਲਦੀ ਹੀ ਖਾਣਾ ਆ ਗਿਆ, ਜੋ ਕਿ ਟਿਪੀਕਲ ਜੈਪਨੀਜ਼ ਲੰਚ ਬਾਕਸ ਸੀ, ਜਿਸ ਨੂੰ ਜਪਾਨੀ ਭਾਸ਼ਾ ਵਿੱਚ ਓਬੈਂਤੋ ਕਹਿੰਦੇ ਹਨ। ਇਸ ਬਾਕਸ ਵਿੱਚ ਚਾਵਲ, ਮੱਛੀ, ਪੋਰਕ, ਕੱਚੀ ਸਬਜ਼ੀ, ਸੋਇਆਬੀਨ ਸੌਸ, ਜਪਾਨੀ ਅਚਾਰ ਅਤੇ ਸਲਾਦ ਸੀ। ਬਾਕਸ ਦੇ ਉੱਪਰ ਹੀ ਲੱਕੜੀ ਦੀਆਂ ਜੁੜੀਆਂ ਹੋਈਆਂ ਚੌਪਸਟਿਕਸ ਅਤੇ ਇੱਕ ਟੁੱਥਪਿੱਕ ਵੀ ਸੀ। ਡਾਕਟਰ ਈਟੋ ਨੇ ਮੈਨੂੰ ਦੱਸਿਆ ਕਿ ਚੌਪਸਟਿਕਸ ਨੂੰ ਕਿਸ ਤਰ੍ਹਾਂ ਅਲੱਗ ਅਲੱਗ ਕਰਕੇ ਫਿਰ ਵਰਤਣਾ ਹੈ। ਉਸ ਦਿਨ ਤਾਂ ਮੈਨੂੰ ਚੌਪਸਟਿਕ ਨਾਲ ਖਾਣਾ ਬਹੁਤ ਔਖਾ ਲੱਗਦਾ ਸੀ, ਇਸ ਕਰਕੇ ਉਹਨਾਂ ਨੇ ਫਿਰ ਮੇਰੇ ਲਈ ਫੋਰਕ ਮੰਗਵਾ ਕੇ ਦਿੱਤਾ। ਇਸ ਤੋਂ ਬਾਅਦ ਤਾਂ ਮੈਨੂੰ ਚੌਪਸਟਿਕ ਵਰਤਣ ਦਾ ਇੰਨਾ ਅਭਿਆਸ ਹੋ ਗਿਆ ਅਤੇ ਚੌਪਸਟਿਕਸ ਨਾਲ ਖਾਣਾ ਮੈਨੂੰ ਇੰਨਾ ਸੌਖਾ ਲੱਗਦਾ ਸੀ ਕਿ ਕਈ ਵਾਰ ਡਾਕਟਰ ਈਟੋ ਕਹਿ ਦਿੰਦੇ ਸਨ ਕਿ ਹੁਣ ਮੈਂ ਕੁਝ ਕੁ ਜਪਾਨੀਆਂ ਨਾਲੋਂ ਵੀ ਚੰਗੀ ਤਰ੍ਹਾਂ ਚੌਪਸਟਿਕਸ ਵਰਤ ਲੈਂਦੀ ਹਾਂ। ਉਸ ਦਿਨ ਅਸੀਂ ਡਿਪਾਰਟਮੈਂਟ ਤੋਂ ਜਲਦੀ ਹੀ ਵਾਪਸ ਆ ਗਏ, ਕਿਉਂਕਿ ਮੇਰੇ ਰਹਿਣ ਲਈ ਅਪਾਰਟਮੈਂਟ ਦੀ ਤਲਾਸ਼ ਕਰਨੀ ਸੀ। ਇਸ ਕੰਮ ਵਿੱਚ ਡਾਕਟਰ ਤਾਕਾ ਸੂਜੀ ਨੇ ਸਾਡੀ ਕਾਫ਼ੀ ਮਦਦ ਕੀਤੀ। ਸ਼ਾਮ ਤੱਕ ਸੈਨਰੀ ਯਾਮਾ ਵਿੱਚ ਇੱਕ ਅਪਾਰਟਮੈਂਟ ਮਿਲ ਗਿਆ। ਸੈਨਰੀ ਯਾਮਾ ਅਤੇ ਯਾਮਾਦਾ, ਜਿੱਥੇ ਡਾਕਟਰ ਈਟੋ ਰਹਿੰਦੇ ਸਨ, ਦੇ ਵਿਚਕਾਰ ਸਿਰਫ ਇੱਕ ਸਟੇਸ਼ਨ ਮਿਨੈਮੀ ਸੈਨਰੀ ਹੀ ਸੀ। ਇਸ ਕਰਕੇ ਮੈਨੂੰ ਹੌਸਲਾ ਸੀ ਕਿ ਕਿਸੇ ਮੁਸੀਬਤ ਵੇਲੇ ਡਾਕਟਰ ਈਟੋ ਨੂੰ ਮੈਂ ਜਲਦੀ ਹੀ ਕੰਟੈਕਟ ਕਰ ਸਕਦੀ ਹਾਂ। ਬਾਕੀ ਅਗਲੇ ਭਾਗ ਵਿੱਚ।